ਪਿਆਰੇ ਬਰਖੁਰਦਾਰ ਜੀ, ਤੁਸੀਂ ਕਿਸੇ ਵੀ ਜਗਿਆਸੂ ਨੂੰ ਸਿੱਖਿਆ ਵਾਲੇ ਬਚਨ ਆਪ ਦੱਸ ਸਕਦੇ ਹੋ, ਮੈਨੂੰ ਇਤਰਾਜ਼ ਨਹੀਂ। ਪਰ ਚੇਤੇ ਰੱਖਿਓ, ਰੱਬ ਦਾ ਰਸਤਾ ਘਾਲਣਾ ਦਾ ਰਸਤਾ ਹੈ। ਉੱਦਮ ਜਾਂ ਘਾਲਣਾ ਨਹੀਂ ਛੱਡਣੀ ਚਾਹੀਦੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਢਿੱਲਿਆ ਨਹੀਂ ਹੋਣਾ ਚਾਹੀਦਾ, ਹੋਰ ਸਭ ਸੁੱਖ। ਵਾਹਿਗੁਰੂ ਦੀ ਮਰਜ਼ੀ ਵਿੱਚ ਮਰਜ਼ੀ ਮਿਲਣਾ ਸਿੱਖੀ। ਸਿੱਖ ਉਹ ਹੈ ਜਿਹੜਾ ਹੁਕਮੀ ਬੰਦਾ, ਮਾਲਕ ਜੋ ਕਰਦਾ ਠੀਕ ਕਰਦਾ। ਵਾਹਿਗੁਰੂ ਆਪਣੇ ਸੇਵਕਾਂ ਨੂੰ ਸਦਾ ਪਿਆਰ ਕਰਦਾ ਤੇ ਉਸਦੇ ਪਿਆਰ ਨੂੰ ਪਿਆਰ ਸਮਝਣਾ ਚਾਹੀਦਾ। ਆਪਣੇ ਸਿਮਰਨ ਵਿੱਚ ਆਇਆ ਉੱਤੇ ਵਾਹਿਗੁਰੂ ਮਿਹਰ ਕਰਦਾ, ਉਸਦੇ ਔਗਣ ਬਖਸ਼ ਦਿੰਦਾ ਤੇ ਸਦਾ ਸੁੱਖ ਦਿੰਦਾ। ਮੌਤ ਵਿਛੋੜਾ ਤੇ ਹੈ ਪਰ ਸਦਾ ਦੀ ਜੁਦਾਈ ਨਹੀਂ। ਮੌਤ ਅੱਖਾਂ ਤੋਂ ਓਹਲੇ ਤੇ ਕਰ ਦਿੰਦੀ ਏ ਪਰ ਨਾਸ ਨਹੀਂ ਕਰ ਸਕਦੀ। ਸਤਸੰਗੀ ਮਰ ਕੇ ਦੁਖੀ ਨਹੀਂ ਹੁੰਦੇ। ਹਾਂ, ਨਾਮ ਜਪਣ ਦੇ ਪਿਆਰ ਵਾਲੇ ਤਾਂ ਮਰ ਕੇ ਸਗੋਂ ਸਤਿਗੁਰੂ ਦੇ ਸਤਸੰਗ ਵਿੱਚ ਵਸਦੇ ਨੇ। ਅਰਦਾਸ ਕਰੋ, ਗੁਰੂ ਮਿਹਰ ਕਰੇ ਤੇ ਆਪਣੇ ਦਾਸ ਨੂੰ ਆਪਣੇ ਚਰਣਾਂ ਤੋਂ ਨਾ ਵਿਛੋੜੇ। ਕੀ ਮੋਏ ਤੇ ਕੀ ਜਿਉਂਦੇ, ਜਿਨ੍ਹਾਂ ਦੀ ਡੋਰ ਹਰੀ ਵਾਹਿਗੁਰੂ ਦੇ ਨਾਲ ਲੱਗੀ ਏ ਉਹ ਮਿਲੇ ਹੋਏ ਨੇ। ਇਹ ਸੰਸਾ ਕਦੇ ਨਾ ਕਰੋ ਕਿ ਵਾਹਿਗੁਰੂ ਜੋ ਕਰਦਾ ਉਸ ਵਿੱਚ ਕਦੇ ਕੋਈ ਉਸਦੇ ਪਿਆਰ ਵਿਰੋਧੀ ਜਾਂ ਵੈਰ ਵਾਲੀ ਕੋਈ ਗੱਲ ਹੁੰਦੀ ਹੈ। ਨਹੀਂ ਨਹੀਂ, ਸਗੋਂ ਉਸਦਾ ਤੇ ਕੀਤਾ ਸਦਾ ਪਿਆਰ ਹੀ ਪਿਆਰ ਹੈ। ਸਦਾ ਯਤਨ ਕਰੋ ਕਿ ਤੁਹਾਡੀ ਲਿਵ ਦੀ ਤਾਰ ਨਾ ਟੁੱਟੇ, ਨਾਮ ਨਾ ਵਿਸਰੇ। ਨਾਮ ਵਾਲੇ ਸਾਈਂ ਮਾਲਾ ਦੀ ਡੋਰ ਵਿੱਚ ਪਰੋਤੇ ਮਣਕੇ ਹੁੰਦੇ ਨੇ, ਪਰ ਜੋ ਸਿਮਰਨ ਨਹੀਂ ਕਰਦੇ ਉਹ ਉਸ ਦੀ ਮਾਲਾ ਤੋਂ ਬਾਹਰ ਡਿੱਗੇ ਪਏ ਮਣਕੇ ਨੇ, ਜਿਨ੍ਹਾਂ ਦਾ ਮਾਲਕ ਕੋਈ ਨਹੀਂ। ਸਦਾ ਸਿਮਰੋ, ਸਿਮਰਨ ਕਦੇ ਨਾ ਛੱਡੋ। ਸਾਰਿਆਂ ਨੂੰ ਅਸੀਸ। ਆਪ ਦਾ ਵੀਰ ਸਿੰਘ। ਪਿਆਰੇ ਜੀਓ, ਹੁਕਮ ਇਹ ਹੈ ਕਿ ਮਨ ਭਾਵੇਂ ਮੈਲਾ ਹੋਵੇ ਤੇ ਭਾਵੇਂ ਸਾਫ, ਸਿਮਰਨ ਨਹੀਂ ਛੱਡਣਾ। ਗੁਰੂ ਆਪੇ ਠੀਕ ਕਰੇਗਾ। ਕੰਮ ਕਰਨੇ ਨੇ ਪਰ ਮਨ ਨੂੰ ਉੱਚਾ ਰੱਖ ਕੇ। ਹਾਂ, ਮਤ ਨੂੰ ਮਨ ਤੋਂ ਵੀ ਉੱਚਾ ਰੱਖ ਕੇ ਤੇ ਮਨ ਨੂੰ ਮਤ ਦੇ ਵਸ ਵਿੱਚ ਰੱਖ ਕੇ ਤੇ ਮਤ ਉਹ ਵਾਹਿਗੁਰੂ ਦੇ ਵਸ ਵਿੱਚ ਰੱਖ ਕੇ। ਮੈਂ ਜੋ ਕੁਝ ਲਿਖਿਆ ਹੈ ਉਸ ਤੋਂ ਲਾਭ ਉਠਾਓ। ਕਮਾ ਕੇ ਖਾਣਾ ਚੰਗਾ ਹੈ। ਜੇ ਧਰਮ ਨਾਲ ਜੀਵਨ ਜਿਉਂਦਿਆਂ, ਧਰਮ ਨਾਲ ਇਮਾਨਦਾਰੀ ਨਾਲ ਕਮਾਉਂਦਿਆਂ ਪੈਸੇ ਵੱਧ ਕਮਾਏ ਜਾਣ ਤਾਂ ਮਾੜੇ ਨਹੀਂ, ਪਰ ਕਿਸੇ ਬਹਾਨੇ ਵੀ ਵਾਹਿਗੁਰੂ ਦਾ ਲੜ ਹੱਥੋਂ ਛੁੱਟਣਾ ਨਹੀਂ ਚਾਹੀਦਾ। ਆਪ ਦਾ ਵੀਰ ਸਿੰਘ। ਪਵਿੱਤਰ ਆਤਮਾ ਜੀ, ਸ਼ੁਕਰ ਵਿੱਚ ਵਸਿਆ ਕਰੋ। ਮਨ ਖਿਝ ਵਿੱਚ ਜਾਣ ਲੱਗੇ ਤਾਂ ਗੁਰੂ ਨਾਨਕ ਦੇ ਮਿੱਠੇ ਸੁਭਾਅ ਨੂੰ ਯਾਦ ਕਰਕੇ ਮਿਠਾਸ ਵਿੱਚ ਲੈ ਜਾਇਆ ਕਰੋ। ਦੁਨੀਆਂ ਦੇ ਇੰਤਜ਼ਾਮਾਂ, ਸਰੀਰ ਦੇ ਸੁੱਖਾਂ ਦੁੱਖਾਂ ਨੂੰ ਆਪਣੇ ਅਧੀਨ ਕਰਨ ਦੀ ਥਾਂ ਆਪਣੇ ਆਪ ਨੂੰ ਮਾਲਕ ਦੇ ਅਧੀਨ ਕਰੋ। ਜਿਵੇਂ ਮਾਲਕ ਵੱਲੋਂ ਹੋਵੇ ਉਸ ਤੇ ਖੁਸ਼ੀ ਹੋਵੇ, ਮਨ ਸੁਖੀ ਹੋਵੇ। ਇਸ ਤਰ੍ਹਾਂ ਹਰ ਹਾਲ ਹਰ ਦਸ਼ਾ ਮਨ ਨੂੰ ਖੁਸ਼ੀ ਵਿੱਚ ਰੱਖ ਕੇ ਉਹ ਨਾਮ ਜਪੋ, ਲਿਵ ਲਾਓ, ਬਾਣੀ ਪੜ੍ਹੋ ਕਿ ਸੁਖ ਦੇ ਅਪਾਰ ਸੋਮੇ ਅੰਦਰੋਂ ਫੁੱਟ ਪੈਣ। ਇਹਨਾਂ ਕੋਸ਼ਿਸ਼ਾਂ ਨੂੰ ਛੱਡਣਾ, ਮਨ ਤੇ ਸਰੀਰ ਨੂੰ ਆਲਸ ਦੇ ਹੱਥ ਸੌਂਪਣਾ ਠੀਕ ਨਹੀਂ ਹੈਗਾ। ਸਰੀਰ ਅਤੇ ਮਨ ਸਦਾ ਉੱਚੇ ਤੇ ਸੁੱਚੇ ਰੱਖਣ ਦੀ ਮਿਹਨਤ ਕਰਨੀ ਚਾਹੀਦੀ ਹੈ। ਫਿਰ ਨਾਮ ਦਾ ਉਹ ਰੰਗ ਚੜ੍ਹਦਾ ਜਿਹੜਾ ਸਦਾ ਰਸ ਵਿੱਚ ਰੱਖਦਾ। ਪਿਆਰੇ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਰੂਪ ਖਿਆਲ ਕਰਨਾ, ਤੇ ਕਦੇ ਤੁਹਾਨੂੰ ਵੱਖ-ਵੱਖ ਨਹੀਂ ਸਮਝਦਾ। ਵਾਹਿਗੁਰੂ ਦਾ ਪਿਆਰ ਤੇ ਭਗਤੀ ਬੜੀ ਉੱਚੀ ਚੀਜ਼ ਹੈ ਤੇ ਇਸ ਮੰਡਲ ਦਾ ਮਿਲਾਪ ਹੀ ਅਸਲੀ ਮੇਲ ਤੇ ਪਿਆਰ ਹੈ। ਬਰਖੁਰਦਾਰ ਜੀ ਸਭ ਤਰ੍ਹਾਂ ਕੁਸ਼ਲ ਹੈ, ਦਿਨ ਦੇ ਕੰਮਾਂ ਦੀ ਥਕਾਵਟ ਤੇ ਸੁਰਤ ਦੇ ਰੁਝੇਵਿਆਂ ਦਾ ਖਿੰਡਾਓ ਵਾਲਾ ਅਸਰ ਜਿਹੜਾ ਅੰਦਰਲੇ ਸੁੱਖ ਨੂੰ ਖਿਲਾਰ ਜਾਂਦਾ, ਜੇ ਇਹ ਰਾਤ ਦੇ ਸੌਣ ਤੋਂ ਪਹਿਲਾਂ ਪਾਠ ਕਰਨ ਅਤੇ ਨਾਮ ਜਪਣ ਨਾਲ ਜਾਂ ਧਿਆਨ ਨਾਲ ਦੂਰ ਕਰਕੇ ਸਮੀਏ ਤਾਂ ਰਾਤਾਂ ਦੀ ਨੀਂਦ ਵਿੱਚ ਵੀ ਇਕਾਗਰਤਾ ਬਣੀ ਰਹਿੰਦੀ ਹੈ। ਜੇ ਦਿਨ ਦੇ ਸਾਰੇ ਨਕਸ਼ੇ ਮਨ ਵਿੱਚ ਲੈ ਕੇ ਬਿਨਾਂ ਕੱਢਿਆਂ ਸੌਂ ਜਾਈਏ ਤਾਂ ਰਾਤ ਅਕਸਰ ਉਹਨਾਂ ਹੀ ਖਿਆਲਾਂ ਵਿੱਚ ਉਲਟ ਫੇਰ ਵੇਖਦਿਆਂ ਲੰਘ ਜਾਂਦੀ ਹੈ। ਆਸ ਹੈ ਮਾਇਆ ਮਨੋਂ ਨਾ ਵਿਸਰੈ, ਮੰਗੈ ਦਮਾਂ ਦਮ ਦੇ ਫਿਕਰ ਵਿੱਚ ਤੁਸੀਂ ਮਾਲਕ ਨੂੰ ਨਹੀਂ ਵਿਸਾਰੋਗੇ। ਸਾਰਿਆਂ ਨੂੰ ਆਸੀਸ। ਆਪਦਾ ਵੀਰ ਸਿੰਘ। ਪਿਆਰੇ ਜੀ, ਤੁਸੀਂ ਨੀਂਦ ਲਈ ਸਰੀਰ ਨੂੰ ਬਹੁਤਾ ਦੁੱਖ ਨਾ ਦਿਆ ਕਰੋ। 6.5 ਘੰਟੇ ਨੀਂਦ ਤੁਸਾਂ ਲਈ ਥੋੜ੍ਹੀ, ਮੇਰੀ ਜਾਚੇ 7.5 ਘੰਟੇ ਚਾਹੀਦੀ ਹੈ। ਸਵੇਰੇ ਉੱਠ ਕੇ ਪਾਠ ਕਰਦਿਆਂ ਨੀਂਦ ਆ ਜਾਵੇ ਤਾਂ ਸਰੀਰ ਨੂੰ ਦੁੱਖ ਨਾ ਦਿਆ ਕਰੋ, ਇਹ ਨੀਂਦ ਬੜੀ ਸੁਖਦਾਈ ਹੋਇਆ ਕਰੇਗੀ। ਫਿਰ ਪਾਠ ਕਰ ਲਓ, ਬਾਕੀ ਜਪ ਸਾਹਿਬ ਨਿਤਨੇਮ ਸਵੇਰ ਨੂੰ, ਹੋ ਸਕੇ ਤਾਂ ਸੁਖਮਣੀ ਸਾਹਿਬ ਵੀ ਪੜ੍ਹੋ, ਜੇ ਨਾ ਹੋ ਸਕੇ ਤਾਂ ਸ੍ਰੀ ਜਪਜੀ ਸਾਹਿਬ ਦੇ 7 ਪਾਠ ਜ਼ਰੂਰ ਕਰੋ। ਦੂਜਾ, ਸਵੇਰ ਦੇ ਪਾਠ ਮਗਰੋਂ ਅਰਦਾਸਾ ਸੋਧਿਆ ਕਰੋ ਕਿ ਸਤਿਗੁਰੂ ਨਾਮਦਾਨ ਅਤੇ ਦੇਹ ਅਰੋਗਤਾ ਨਾਲੋ ਨਾਲ ਬਖਸ਼ਿਸ਼ ਕਰੇ। ਪਾਠ ਕਰਦਿਆਂ ਖਿਆਲ ਕਰਿਆ ਕਰੋ ਕਿ ਸਤਿਗੁਰੂ ਜੀ ਅੰਦਰ ਆ ਰਹੇ ਨੇ, ਉਹਨਾਂ ਦੀ ਬਿਜਲੀ ਵਰਗੀ ਜ਼ਿੰਦਗੀ ਬਖਸ਼ਣ ਵਾਲੀ ਲਹਿਰ ਸਰੀਰ ਦੇ ਰੋਮ ਰੋਮ ਵਿੱਚ ਲੰਘ ਰਹੀ ਹੈ ਤੇ ਮੈਨੂੰ ਅਰੋਗ ਕਰ ਰਹੀ ਹੈ। ਜ਼ਿੰਦਗੀ, ਤਾਜ਼ਗੀ, ਹੁਲਾਸ ਤੇ ਨਰੋਆਪਣ ਮੇਰੇ ਸਰੀਰ ਦੇ ਹਰ ਕਿਣਕੇ ਵਿੱਚ ਰਗ ਰਗ ਵਿੱਚ ਭਰ ਗਏ ਨੇ। ਇਸ ਤਰ੍ਹਾਂ ਸਰੀਰ ਤੇ ਮਨ ਦੋਵੇਂ ਅਰੋਗ ਰਹਿਣਗੇ। ਇਹ ਸਰੀਰ ਅਮੋਲਕ ਹੈ, ਦੇਵਤੇ ਇਸ ਨੂੰ ਤਰਸਦੇ ਨੇ, ਇਹ ਤੇ ਵਾਹਿਗੁਰੂ ਦਾ ਭਜਨ ਕਰਨ ਲਈ ਮਿਲਦਾ। ਹੁਕਮ ਹੈ ਕਿ ਉਸ ਸਾਈ ਨੂੰ ਸਿਮਰੀਏ ਤੇ ਦੇਹੀ ਦੀ ਪਾਲਣਾ ਕਰੀਏ। ਤਾਂ ਉਖਲਾ ਤੇ ਵਹਿਮ ਨਹੀਂ ਕਰੀਦਾ, ਹੌਸਲਾ ਤੇ ਭਰੋਸਾ ਰੱਖੋ। ਧੁੱਪ, ਹਵਾ, ਚਾਨਣ ਨੂੰ ਹੁਕਮ ਦਿਓ ਕਿ ਤੁਹਾਡੇ ਸਰੀਰ ਵਿੱਚ ਸੁੱਖ ਦਾ ਹਿੱਸਾ ਦੇਣ, ਭਾਵ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਵਾਲਾ ਅਸੂਲ ਵਰਤੋ। ਆਪਣੇ ਸਰੀਰ ਤੇ ਹੁਕਮ ਕਰੋ, ਸਾਈ ਨਾਲ ਨਿਮਰਤਾ ਤੇ ਪਿਆਰ ਵਿੱਚ ਜੁੜੇ ਰਹੋ, ਉਸਦੇ ਪਿਆਰ ਦੇ ਆਸਰੇ ਉੱਠੇ ਰਹੋ। ਹੰਕਾਰੀ ਨਹੀਂ ਬਣਨਾ ਪਰ ਅੰਤਰ ਆਤਮੇ ਚੜ੍ਹਦੀ ਕਲਾ ਵਿੱਚ ਰਿਹਾ ਕਰੋ। ਹੋਰ ਸਭ ਸੁੱਖ। ਆਪਦਾ ਵੀਰ ਸਿੰਘ। ਬਰਖਰਦਾਰ ਜੀਓ, ਬੱਚੇ ਦੀ ਮੌਤ ਦਾ ਸ਼ੋਕ ਹੈ ਪਰ ਜਿਸ ਠਾਕੁਰ ਸਿਉ ਨਾ ਹੀ ਚਾਰਾ, ਤਾਂ ਕਉ ਕੀਜੈ ਸਦ ਨਮਸਕਾਰਾ। ਇਹ ਤੇ ਹੁਕਮ ਦੀ ਖੇਡ ਹੈ ਤੇ ਜੋ ਹੁੰਦਾ ਭਲੇ ਲਈ ਹੁੰਦਾ। ਹਾਂ, ਅਸੀਂ ਮਨੁੱਖ ਇਸ ਗੱਲ ਨੂੰ ਸਮਝਦੇ ਨਹੀਂ। ਸਮੇਂ ਨਾਲ, ਸਿਮਰਨ ਨਾਲ ਸੁਰਤ ਆਪਣੇ ਟਿਕਾ ਵਿੱਚ ਆਉਂਦੀ ਏ, ਫਿਰ ਉਦੋਂ ਹਰ ਸ਼ੋਕ ਮਿਟ ਜਾਂਦੇ ਨੇ। ਕੱਚੀ ਅਵਸਥਾ ਵਿੱਚ ਤੇ ਉਤਰਾਅ ਚੜਾਅ ਬਣਿਆ ਰਹਿੰਦਾ, ਉਦਰੀ ਦਾ ਨਹੀਂ, ਉਦਾਸ ਨਹੀਂ ਹੋਈਦਾ। ਵਾਹਿਗੁਰੂ ਜੀ ਨਾਲ ਪਿਆਰ ਕਰੋ। ਸਤਸੰਗ ਦਾ ਆਸਰਾ ਸੁੱਖਾਂ ਦੀ ਖਾਣ ਹੈ। ਜਿਸ ਦੇ ਸਿਰ ਤੇ ਹਨੇਰੀ ਝੁੱਲੇ ਉਹ ਡਰ ਜਾਂਦਾ। ਸੱਜਣਾਂ ਦੇ ਪਿਆਰ ਉਸਨੂੰ ਸੁਰਜੀਤ ਕਰ ਦਿੰਦੇ ਨੇ। ਕੋਲ ਹੋਏ ਸੱਜਣ ਸਗੋਂ ਵਧੇਰੇ ਸਹਾਰਾ ਦੇ ਸਕਦੇ ਨੇ, ਦੂਰ ਬੈਠਿਆਂ ਤਾਂ ਅਰਦਾਸ ਹੀ ਮਦਦ ਕਰਦੀ। ਮਾਲਕ ਦੀ ਰਜ਼ਾ ਤੇ ਰਹਿਣਾ ਠੀਕ ਹੈ, ਰਾਜ਼ੀ ਰਿਹਾ ਸੁਖ ਮਿਲੇਗਾ। ਬਰਖੁਰਦਾਰ ਜੀ, ਤੁਹਾਡਾ ਪੱਤਰ ਮਿਲਿਆ, ਬਹੁਤ ਖੁਸ਼ੀ ਹੋਈ ਇਸ ਗੱਲ ਦੀ ਵੀ ਕਿ ਤੁਹਾਡਾ ਰਿਸ਼ਤਾ ਗੁਰੂ ਦੀ ਮਿਹਰ ਨਾਲ ਹੋ ਗਿਆ। ਸਤਿਗੁਰੂ ਜੀ ਕਿਰਪਾ ਕਰਕੇ ਇਸ ਸੁਭਾਗੇ ਜੋੜੇ ਨੂੰ ਆਪਣੇ ਪਿਆਰ ਵਿੱਚ ਟੁਰਨ ਦੀ ਸਮਤ ਬਖਸ਼ਣ। ਗੁਰੂ ਅੰਗ ਸੰਗ ਰਵੇ, ਨਾਮ ਜਪਣ ਵਿੱਚ ਢਿੱਲ ਨਹੀਂ ਕਰਨੀ, ਸਿਰ ਵਾਹਿਗੁਰੂ ਦੇ ਚਰਨਾਂ ਨਾਲ ਲਾਈ ਰੱਖ ਕੇ ਜਗਤ ਦੇ ਕੰਮ ਕਰਨੇ ਚਾਹੀਦੇ ਨੇ। ਯਤਨ ਕਰਿਓ ਨਾਮ ਨਾਲ ਪਿਆਰ ਨਾ ਘਟੇ। ਸਭ ਨੂੰ ਅਸੀਸ। ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ। ਆਪਦਾ ਵੀਰ ਸਿੰਘ। ਪਿਆਰੇ ਜੀਓ, ਵਾਹਿਗੁਰੂ ਮਿਹਰ ਕਰੇ ਤੇ ਤੁਹਾਨੂੰ ਆਪਣੇ ਪਿਆਰ ਵਿੱਚ ਹੋਰ ਉੱਚੀਆਂ ਕਰੇ। ਹਰ ਬਾਣੀ ਦਾ ਪਾਠ ਕਰੋ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ। ਇਹ ਹੀ ਇੱਕ ਤਰੀਕਾ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਮਿਹਰਾਂ ਹਾਸਲ ਕਰਨ ਦਾ। ਮੇਰੀ ਵੀ ਅਰਦਾਸ ਹੈ ਕਿ ਵਾਹਿਗੁਰੂ ਸਹਾਈ ਹੋਵੇ। ਅਸੀਂ ਬੜੇ ਕਮਜ਼ੋਰ ਦਿਲ ਹਾਂ। ਮਨ ਤੇ ਮਨ ਦੇ ਸੰਸਾਰਕ ਰੁੱਖ ਦੇ ਕਾਰਨ ਦੁਨਿਆਵੀ ਪ੍ਰਭਾਵ ਹੁੰਦੇ ਨੇ, ਤੇ ਜਦੋਂ ਨਾਮ ਦੇ ਜ਼ੋਰ ਨਾਲ ਇਹ ਦੁਨਿਆਵੀ ਪ੍ਰਭਾਵ ਕੁਝ ਘਟਣ ਤਾਂ ਹੀ ਸੁੱਖ ਹੁੰਦਾ। ਹਾਂ, ਦਾਰੂ ਸਿਰਫ ਨਾਮ ਹੈ ਜਿਹੜਾ ਸਾਰੀਆਂ ਮੈਲਾਂ ਨੂੰ ਕੱਟ ਦਿੰਦਾ, ਤੇ ਅਸੀਂ ਆਪਣੇ ਮਨ ਦੇ ਖਿਆਲ ਕੀਤੇ ਭਾਵਾਂ ਵਿੱਚ ਤੇ ਰੁਚੀਆਂ ਵਿੱਚ ਟੁਰੇ ਜਾਂਦੇ ਹਾਂ, ਹਿਸਾਬ ਕਰਦੇ ਹਾਂ, ਤੇ ਫਿਰ ਨਤੀਜਾ ਡੋਲਣ ਵਾਲਾ ਹੁੰਦਾ। ਪਰ ਜੇ ਉਸਦੇ ਹਰ ਕ੍ਰਿਸ਼ਮੇ ਵਿੱਚ ਕੋਈ ਮਿਹਰ ਤੱਕੀਏ ਤਾਂ ਕੁਝ ਸਮਾਂ ਪਾ ਕੇ ਸਾਰੀਆਂ ਰੱਬੀ ਪਿਆਰ ਦੀਆਂ ਗੱਲਾਂ ਸਮਝ ਆ ਜਾਂਦੀਆਂ। ਬਹੁਤੀ ਵੇਰ ਵਾਹਿਗੁਰੂ ਸਾਨੂੰ ਕਿਸੇ ਖੇਚਲ ਤੋਂ ਬਚਾਉਣ ਲਈ ਕੋਈ ਉਪਰਾਲਾ ਕਰਦਾ ਤੇ ਅਸੀਂ ਸਮਝਦੇ ਹਾਂ ਵੀ ਸਾਡੀ ਮਰਜ਼ੀ ਮੁਤਾਬਕ ਕਿਉਂ ਨਹੀਂ ਹੋਇਆ। ਇਸ ਤਰ੍ਹਾਂ ਫਿਰ ਭੁਲੇਖਾ ਲੱਗ ਜਾਂਦਾ। ਇਸੇ ਲਈ ਲਿਖਿਆ, ਜੋ ਕਿਛ ਕਰੇ ਸੋ ਭਲਾ ਕਰ ਮੰਨੀਐ, ਹਿਕਮਤ ਹੁਕਮ ਚੁਕਾਈਐ। ਨਾਮ ਜਪੀਏ, ਨਾਮ ਵੱਲ ਮਨ ਦਾ ਝੁਕਾ ਰੱਖੀਏ, ਤਾਂ ਰੱਬ ਮਿਹਰ ਕਰਦਾ ਤੇ ਆਪਣੇ ਨੇੜੇ ਕਰ ਲੈਂਦਾ। ਸੋ ਡੋਲੋ ਨਾ, ਹਰ ਰੰਗ ਵਿੱਚ ਵਾਹਿਗੁਰੂ ਦੀ ਮਿਹਰ ਤੱਕੋ। ਉਹ ਅਭੁੱਲੇ ਸਦਾ ਪਿਆਰ ਕਰਦਾ। ਵਾਹਿਗੁਰੂ ਸਾਨੂੰ ਅੱਖਾਂ ਦੇਵੇ ਤਾਂ ਕਿ ਉਸਦੇ ਪਿਆਰ ਨੂੰ ਅਸੀਂ ਵੇਖ ਸਕੀਏ। ਹੋਰ ਸਭ ਸੁੱਖ। ਆਪ ਦਾ ਵੀਰ ਸਿੰਘ। ਪਿਆਰੇ ਜੀਓ, ਵਾਹਿਗੁਰੂ ਦੀ ਮਿਹਰ ਨਾਲ ਹੁਣ ਜ਼ਿੰਦਗੀ ਦਾ ਟਿਕਾਓ ਮਿਲ ਗਿਆ। ਜਿੱਥੇ ਬਹਿ ਕੇ ਇਮਾਨਦਾਰੀ ਨਾਲ ਮਿਹਨਤ ਕਰਕੇ ਰੋਟੀ ਪਾਣੀ ਸੁੱਖ ਸਹਿਤ ਮਿਲਣ ਦਾ ਪ੍ਰਬੰਧ ਹੈ, ਤੇ ਨਾਮ ਬਾਣੀ ਲਈ ਵੀ ਵਕਤ ਮਿਲ ਸਕਦਾ। ਗੁਰੂ ਜੀ ਦਾ ਸ਼ੁਕਰ ਕਰਨਾ ਚਾਹੀਦਾ ਜੋ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਸਹਾਇਤਾ ਕਰਦੇ ਨੇ। ਵਾਹਿਗੁਰੂ ਦੇ ਹੁਕਮ ਵਿੱਚ ਰਹੀਏ। ਕਿਤੇ ਕੋਈ ਔਖ ਹੋਵੇ ਤਾਂ ਗੁਰੂ ਦਾ ਵਾਕ ਹੈ, ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ। ਨਾਮ ਪੜ੍ਹੋ, ਬਾਣੀ ਪੜ੍ਹੋ, ਗੁਰੂ ਤੇ ਟੇਕ ਰੱਖ ਕੇ ਤੁਰੇ ਚੱਲੋ। ਇਸੇ ਮਾਰਗ ਤੇ ਗੁਰਮੁਖ ਤੁਰੇ ਨੇ ਤੇ ਇਸੇ ਰਾਹ ਤੁਰਨ ਦੀਆਂ ਗੁਰਸਿੱਖਾਂ ਨੂੰ ਹਿਦਾਇਤਾਂ ਮਿਲਦੀਆਂ ਨੇ। ਗੁਰਬਾਣੀ ਵੀ ਇਸੇ ਰਸਤੇ ਪਾਉਂਦੀ ਹੈ। ਹੋਰ ਸਭ ਸੁੱਖ। ਗੁਰੂ ਚੇਤੇ ਰਵੇ। ਹਾਂ, ਮਾਲਾ ਦੀ ਲੋੜ ਤੇ ਨਹੀਂ ਹੋਇਆ ਕਰਦੀ, ਪਰ ਸ਼ੁਰੂ ਸ਼ੁਰੂ ਵਿੱਚ ਇਹ ਮਾਲਾ ਨਾਮ ਚੇਤੇ ਕਰਵਾਉਣ ਵਿੱਚ ਬਹੁਤ ਮਦਦ ਦਿੰਦਾ। ਜਿਸ ਕਰਕੇ ਇਹ ਮਾਲਾ ਤੁਹਾਨੂੰ ਕੱਲੀ ਸੀ। ਇਹ ਮਾਲਾ ਕਿਸੇ ਨਾਮ ਵਾਲੇ ਸਿੰਘ ਦੇ ਹੱਥਾਂ ਦੀ ਹੈ। ਜਦੋਂ ਨਾਮ ਦਾ ਪ੍ਰਭਾਵ ਪੱਕ ਜਾਂਦਾ ਹੈ ਨਾ, ਫਿਰ ਜੀਵ ਆਪੇ ਹੀ ਮਾਲਾ ਬਣ ਜਾਂਦੀ। ਕੱਚੇ ਪ੍ਰਭਾਵ ਵਿੱਚ ਬੜੀ ਸਹਾਇਤਾ ਇਸ ਮਾਲਾ ਤੋਂ ਮਿਲਦੀ। ਆਸ ਹੈ ਕਿ ਨਾਮ ਦੇ ਪ੍ਰਵਾਹ ਨੂੰ ਲਗਾਤਾਰ ਜਾਰੀ ਰੱਖਣ ਵਿੱਚ ਮਦਦ ਮਿਲੇਗੀ। ਆਪ ਦਾ ਦਾਸ ਵੀਰ ਸਿੰਘ। ਸਤਿਕਾਰਯੋਗ ਸਰਦਾਰ ਸਾਹਿਬ ਜੀ, ਵੱਡਿਆਂ ਨੂੰ ਕੋਈ ਗੱਲ ਚੇਤੇ ਕਰਵਾਉਣੀ ਵੀ ਬੇਅਦਬੀ ਵਾਲੀ ਗੱਲ ਹੈ, ਪਰ ਗੁਰੂ ਨਾਨਕ ਦਾ ਪ੍ਰੇਮ ਇੱਕ ਇਹੋ ਜਿਹੀ ਲਹਿਰ ਹੈ ਜੋ ਸਾਰੇ ਹੱਦ ਬੰਨੇ ਭੰਨ ਦਿੰਦੀ ਹੈ। ਇਸ ਕਰਕੇ ਮੇਰੇ ਮਨੋਂ ਰੋਕਦਿਆਂ ਰੋਕਦਿਆਂ ਵੀ ਮੈਂ ਇਹ ਗੱਲ ਤੁਹਾਨੂੰ ਲਿਖ ਰਿਹਾ ਕਿ ਨਾਮ ਦੀ ਰੌ ਜਾਰੀ ਰਹਿਣੀ ਚਾਹੀਦੀ ਹੈ। ਸੰਸਾਰ ਦੀਆਂ ਸਾਰੀਆਂ ਗੱਲਾਂ ਤਮਾਸ਼ਾ ਨੇ ਤੇ ਸਾਰੇ ਬਾਕੀ ਦੇ ਸਾਧਨ ਪਰਮਾਰਥ ਦੇ ਫੋਕਟ ਨੇ। ਸਿਰਫ ਇੱਕੋ ਨਾਮ ਹੀ ਸੱਚ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਣ ਰੁੱਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਇੱਕ ਨਾਮ ਹੀ ਫਲਦਾ, ਨਾਮ ਹੀ ਨਾਲ ਜਾਂਦਾ, ਨਾਮ ਹੀ ਛੁਡਾਉਂਦਾ ਤੇ ਨਾਮ ਹੀ ਤਾਰਦਾ। ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇ। ਇਹ ਇੱਕੋ ਚੀਜ਼ ਹੈ ਜਿਸ ਨੂੰ ਚੰਬੜਿਆਂ ਵਾਹਿਗੁਰੂ ਜੀ ਨਾਲ ਮਿਲ ਸਕੀਦਾ। ਨਾਮ ਜਪੀਦਾ ਪਹਿਲਾਂ ਜੀਭ ਨਾਲ ਤੇ ਫਿਰ ਮਨ ਨਾਲ। ਜਪਦਿਆਂ ਜਪਦਿਆਂ ਇਹ ਸੁਰਤੀ ਵਿੱਚ ਟਿਕ ਜਾਂਦਾ, ਫਿਰ ਮੈਲ ਉਤਰ ਜਾਂਦੀ ਹੈ, ਰਸ ਪੈ ਜਾਂਦਾ। ਤੁਸੀਂ ਜਪਦੇ ਤਾਂ ਹੋ, ਪਰ ਜੇ ਕਿਤੇ ਗੁਰੂ ਨਾਨਕ ਦੇ ਚਰਨਾਂ ਨੂੰ ਨੇੜੇ ਜਾਣ ਕੇ, ਗੁਰੂ ਨੂੰ ਕੋਲ ਬੈਠਾ ਜਾਣ ਕੇ ਤੇ ਉਸਨੂੰ ਸੁਣਾ ਕੇ ਜਪੋ ਤਾਂ ਰਸ ਪੈ ਜਾਏਗਾ। ਨਾਲੇ ਲਗਾਤਾਰ ਜਪੋ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਸਤਿਗੁਰੂ ਜੀ ਇਸ ਦਾ ਫਲ ਲਿਖਦੇ ਨੇ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਜੋ ਜਪੈ ਤਿਸ ਕੀ ਗਤ ਹੋਏ, ਨਾਨਕ ਕਰਮ ਪ੍ਰਾਪਤ ਹੋਏ। ਇਹ ਸਾਰੇ ਲਫ਼ਜ਼ ਮੈਂ ਸਿਰਫ ਤੁਹਾਨੂੰ ਚੇਤੇ ਕਰਵਾਉਣ ਲਈ ਲਿਖ ਰਿਹਾ। ਸਾਧ ਸੰਗਤ ਵਿੱਚ ਪਰਸਪਰ ਚੇਤੇ ਕਰਵਾਉਣਾ ਤੇ ਇੱਕ ਦੂਜੇ ਨੂੰ ਹੱਲਾਸ਼ੇਰੀ ਦੇਣੀ, ਇਹੀ ਪਿਆਰ ਹੈ ਤੇ ਇਸ ਪਿਆਰ ਦੇ ਨੁਕਤੇ ਤੋਂ ਤੁਹਾਨੂੰ ਇਸ ਤਰ੍ਹਾਂ ਲਿਖ ਰਿਹਾ ਸਾਂ। ਆਪ ਦਾ ਦਾਸ ਵੀਰ ਸਿੰਘ। ਸਤਿਕਾਰਯੋਗ ਜੀਓ, ਸੰਸਾ ਹੀ ਤੇ ਸੰਸਾਰ ਹੈ ਤੇ ਜਦੋਂ ਸੰਸਾ ਨਹੀਂ ਫਿਰ ਤੇ ਮੁਕਤ ਹੋ ਗਏ। ਸਤਿਗੁਰੂ ਜੀ ਦਾ ਵਾਕ ਹੈ, ਸੰਸਾ ਇਹ ਸੰਸਾਰ ਹੈ। ਵੇਖੋ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਆਨੰਦ ਸਾਹਿਬ ਵਿੱਚ ਫਰਮਾਉਂਦੇ ਨੇ, ਸਹਿ ਸਹਿ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਇਹ ਪ੍ਰਸ਼ਨ ਹੈ ਤੇ ਫਿਰ ਆਪ ਹੀ ਜਵਾਬ ਦਿੰਦੇ ਨੇ, ਮਨ ਧੋਵੋ ਸ਼ਬਦ ਲਾਗੋ, ਹਰ ਸਿਓ ਰਹੋ ਚਿੱਤ ਲਾਏ। ਇਹ ਉਸ ਸੰਸੇ ਦਾ ਇਲਾਜ ਹੈ। ਅਸਲ ਵਿੱਚ ਸੰਸਾਰ ਕਿਉਂ ਬਣਿਆ ਉਦੋਂ ਸਮਝ ਪੈਂਦੀ ਹੈ ਜਦੋਂ ਸੁਰਤੀ ਸਾਈ ਨਾਲ ਇੱਕ ਸੁਰ ਹੋ ਜਾਏ, ਇਨਟਿਊਨ ਹੋ ਜਾਏ। ਜਿੱਥੇ ਸਾਡਾ ਮਨ ਹੈ ਨਾ, ਉੱਥੇ ਤੇ ਸੰਸਿਆਂ ਦਾ ਹਨੇਰਾ ਹੀ ਥਾਉ ਨਹੀਂ ਪੈਣ ਦਿੰਦਾ। ਸਮਝਣ ਦੀ ਕੋਸ਼ਿਸ਼ ਫਜ਼ੂਲ ਹੈ। ਬੜੇ ਬੜੇ ਫਿਲਾਸਫਰ ਮਿੱਟੀ ਛਾਣ ਕੇ ਤੁਰ ਗਏ। ਸੁਰਤ ਇਕਾਗਰ ਹੋਣ, ਰਸ ਵਿੱਚ ਭਰਨ ਦੀ ਲੋੜ ਹੈ, ਫਿਰ ਸੰਸਾਰ ਉੱਠਦਾ ਹੀ ਨਹੀਂ, ਲੱਗੇ ਚੱਲੋ। ਸੰਸਾਰਕ ਵਿੱਦਿਆ 10-12 ਸਾਲ ਲਾ ਕੇ ਮਸਾਂ ਕਿਤੇ ਗੁਜ਼ਾਰੇ ਜੋਗੀ ਆਉਂਦੀ ਹੈ। ਸੱਚੀ ਵਿੱਦਿਆ ਲਈ ਕੁਝ ਤੇ ਸਮਾਂ ਲੱਗਣਾ ਚਾਹੀਦਾ ਨਾ। ਹੋਰ ਸਭ ਠੀਕ ਹੈ। ਆਪ ਦਾ ਵੀਰ ਸਿੰਘ। ਪਿਆਰੇ ਜੀਓ, ਸ਼ੁਕਰ ਹੈ ਕਿ ਤੁਹਾਨੂੰ ਹਾਇਰ ਲਾਈਫ ਦੀ ਸਮਝ ਪੈ ਗਈ। ਭਾਵ ਉੱਚਾ ਜੀਵਨ ਕਿਹੋ ਜਿਹਾ ਹੁੰਦਾ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ। ਹੁਣ ਇਹ ਤੁਹਾਡੀ ਡਿਊਟੀ ਹੈ ਕਿ ਤੁਰੇ ਚੱਲੋ ਤੇ ਲੱਗੇ ਰਹੋ। ਸਤਿਗੁਰੂ ਨਾਨਕ ਦੇ ਚਰਨਾਂ ਨਾਲ ਜੇ ਆਪਣਾ ਚਿੱਤ ਹਜ਼ੂਰੀ ਵਿੱਚ ਲੱਗਾ ਰਹੇ ਤਾਂ ਉਹਨਾਂ ਦੇ ਵਜੂਦ ਵਿੱਚੋਂ ਰਸਦਾਇਕ ਲਹਿਰ ਆਉਂਦੀ ਹੈ ਤੇ ਸਾਡੇ ਵਿੱਚ ਪ੍ਰਵੇਸ਼ ਕਰਦੀ ਰਹਿੰਦੀ। ਸੋ ਇਹ ਹਜ਼ੂਰੀ ਦਾ ਯਤਨ, ਨਾਮ, ਬਾਣੀ, ਸ਼ੁਕਰ ਹੀ ਸਾਡਾ ਆਸਰਾ ਨੇ ਜੋ ਮਾਨਸ ਤੋਂ ਦੇਵਤਾ ਬਣਾ ਦਿੰਦੇ ਨੇ। ਵਾਹਿਗੁਰੂ ਮਿਹਰ ਕਰੇ ਤੇ ਤੁਹਾਨੂੰ ਆਪਣੇ ਚਰਨਾਂ ਦਾ ਪ੍ਰੇਮ ਬਖਸ਼ੇ। ਤੁਹਾਡਾ ਦਾਸ ਵੀਰ ਸਿੰਘ।